ਸਾਖੀ 27ਵੀਂ ਭਾਈ ਮਾਧੋ ਜੀ ਪ੍ਰਾਹੁਣਾ ਦਿਨ ਆਥਣ ਨਾਲ ਹੀ ਕਾਲੀ ਘਟਾ ਉੱਤਰ ਵੱਲੋਂ ਚੜ ਆਈ ਕੁਛ ਬੂੰਦਾਬਾਂਦੀ ਸ਼ੁਰੂ ਹੋ ਗਈ ਆ ਲਓ ਮੋਹਲੇ ਧਾਰ ਮੀਂਹ ਵਸਣ ਲੱਗ ਪਿਆ ਰਾਤ ਇਹੋ ਜਿਹੀ ਕਾਲੀ ਹੋ ਗਈ ਕਿ ਹੱਥ ਪਰ ਹੱਥ ਮਾਰਿਆ ਨਹੀਂ ਦਿਸਦਾ ਹਾਂ ਕਦੀ ਕਦੀ ਬਿਜਲੀ ਚਮਕਦੀ ਹੈ ਤਾਂ ਕੁਛ ਨਜ਼ਰੀ ਆਉਂਦਾ ਹੈ ਇਸ ਘੁੱਕ ਘੇਰ ਰਾਤ ਵਿਚ ਇਕ ਆਦਮੀ ਬੁਚਕਾ ਜਿਹਾ ਚੁੱਕੀ ਤੁਰਿਆ ਜਾਂਦਾ ਹੈ ਇਹ ਪੁਰਸ਼ ਪਾਣੀ ਝਾਕਦਾ ਮੀਂਹ ਵਸਾਉਂਦਾ ਇਕ ਛੋਟੀ ਜਿਹੀ ਗਲੀ ਵਿਚ ਜਾ ਵੜਿਆ ਥੋੜੀ ਦੂਰ ਜਾ ਕੇ ਖੜੋ ਗਿਆ ਬਿਜਲੀ ਦੀ ਚਮਕ ਨਾਲ ਇਕ ਦਰਵਾਜੇ ਨੂੰ ਵੇਖਿਆ ਅਰਗੇ ਤੁਰ ਪਿਆ ਇਕ ਦੋ ਘਰ ਲੰਘ ਕੇ ਇਕ ਘਰ ਅੱਗੇ ਫਿਰ ਜਾ ਖੜੋਤਾ ਬਿਜਲੀ ਦੇ ਚਾਨਣੇ ਨਾਲ ਦਰਵਾਜੇ ਨੂੰ ਦੇਖਿਆ ਆ ਬੇਵਸੇ ਹੀ ਹੌਲੀ ਜਿਹੀ ਮੂੰਹੋਂ ਨਿਕਲ ਗਿਆ ਇਹੋ ਹੀ ਹੈ ਥੋੜਾ ਚਿਰ ਠਹਿਰਿਆ ਫਿਰ ਦਰਵਾਜਾ ਖੜਕਾਇਆ ਅਰ ਬੋਲਿਆ ਭਾਈ ਮਾਧੋ ਜੀ ਬੂਹਾ ਖੋਲੋ ਇਕ ਸਿੱਖ ਵਿਦੇਸ਼ੀ ਅਜੇ ਸਾਰੀ ਗੱਲ ਮੁੱਕੀ ਹੀ ਨਹੀਂ ਸੀ ਕਿ ਦਰਵਾਜਾ ਖੁੱਲਿਆ ਅਰ ਕਿਸੇ ਪੁਰਸ਼ ਦੇ ਬਾਹਰ ਖੜੇ ਭਿੱਜਦੇ ਸਿੱਖ ਦੇ ਚਰਨ ਆ ਫੜੇ ਅਰ ਬੜੇ ਸਤਿਕਾਰ ਨਾਲ ਅੰਦਰ ਲੈ ਗਿਆ ਇਹ ਪ੍ਰਾਹੁਣਾ ਆਇਆ ਸੀ ਭਾਈ ਮਾਧੋ ਜੀ ਦੇ ਘਰ ਪ੍ਰਾਹੁਣਚਾਰੀ ਕਿਸ ਤਰ੍ਹਾਂ ਦੀ ਧੰਨ ਭਾਗ ਧੰਨ ਭਾਗ ਧੰਨ ਗੁਰੂ ਜੀ ਹਨ ਜਿਨ੍ਹਾਂ ਨੇ ਕਿਰਪਾ ਕਰਕੇ ਆਪਣੇ ਸਿੱਖ ਦੇ ਪਵਿੱਤਰ ਚਰਨ ਇਸ ਘਰ ਵਿਚ ਪੁਆਏ ਅਰ ਇਸ ਗ੍ਰਹਿ ਨੂੰ ਪਵਿੱਤਰ ਕੀਤਾ ਧੰਨ ਦੀਨਾਨਾਥ ਜੀ ਹਨ ਜਿਨ੍ਹਾਂ ਨੇ ਅਸਾਂ ਪਾਪੀਆਂ ਨੂੰ ਇਕ ਸਿੱਖ ਦਾ ਦਰਸ਼ਨ ਬਖਸ਼ਿਆ ਇਹ ਵਾਕ ਆਖ ਕੇ ਭਾਈ ਮਾਧੋ ਨੇ ਬੁਚਕਾ ਸਿੱਖ ਦੇ ਹੱਥੋਂ ਲੈ ਲਿਆ ਅਰ ਉੱਚੀ ਜਿਹੀ ਕਿਹਾ ਪ੍ਰਿਆ ਜੀ ਅੱਗੋਂ ਆਵਾਜ਼ ਆਈ ਜੀ ਸਵਾਮੀ ਜੀ ਅਰ ਨਾਲ ਹੀ ਇਕ ਸੁੰਦਰ ਜਵਾਨ ਇਸਤਰੀ ਸਾਹਮਣੇ ਆ ਖਲੋਤੀ ਸਤਿਗੁਰ ਦਾ ਸਿੱਖ ਦੇਖ ਕੇ ਦੋਵਾਂ ਜਾਣਿਆਂ ਗਲ ਵਿਚ ਪੱਲਾ ਪਾ ਕੇ ਦੋਵੇਂ ਹੱਥ ਜੋੜ ਬੜੀ ਨਿਮਰਤਾ ਤੇ ਸ਼ਰਮ ਨਾਲ ਨਵੇਂ ਆਏ ਪ੍ਰਾਹੁਣੇ ਦੇ ਚਰਨਾਂ ਤੇ ਮੱਥਾ ਟੇਕਿਆ ਜਾਂ ਸਿਰ ਚੱਕਿਆ ਤਾਂ ਭਾਈ ਮਾਧੋ ਨੇ ਕਿਹਾ ਭਾਈ ਮਾਧੋ ਪ੍ਰਿਆ ਜੀ ਪਹਿਲਾਂ ਸੁੱਕੇ ਕੱਪੜੇ ਦਿਓ ਫਿਰ ਅੰਗੀਠੀ ਭਖਾਓ ਜਲ ਗਰਮ ਕਰੋ ਭਾਈ ਜੀ ਦੇ ਚਰਨ ਧੁਆਈਏ ਫਿਰ ਪ੍ਰਸਾਦ ਤਿਆਰ ਕਰਕੇ ਲਿਆਓ ਇਸ ਤਰੀ ਸਤਵਚਨ ਮਹਾਰਾਜ ਜੀ ਕਹਿ ਕੇ ਅੰਦਰ ਚਲੀ ਗਈ ਭਾਈ ਮਾਧੋ ਪ੍ਰਾਹੁਣੇ ਵੱਲ ਤੱਕ ਕੇ ਇਕ ਲੋਹੀ ਦੇ ਕੇ ਭਾਈ ਜੀ ਆਪ ਗਿੱਲੇ ਕੱਪੜੇ ਲਾ ਦਿਓ ਜੋ ਮੈਂ ਨਪੀੜ ਕੇ ਖਿਲਾਰ ਦਿਆਂ ਹੋਰ ਬਸਤਰ ਆਉਂਦੇ ਹਨ ਉਹ ਸਜਾ ਲੈਣੇ ਪ੍ਰਾਹੁਣੇ ਨੇ ਸਤਵਚਨ ਕਿਹਾ ਅਰ ਕੱਪੜੇ ਲਾਉਣ ਲੱਗਾ ਭਾਈ ਮਾਧੋ ਆਪ ਲਹਾਉਂਦਾ ਹਰ ਨਪੀੜ ਨਪੀੜ ਕੇ ਕਿੱਲੀਆਂ ਪਰ ਟੰਗੀ ਜਾਂਦਾ ਹੈ ਸੁੱਕੇ ਬਸਤਰ ਵੀ ਆ ਗਏ ਦੇਖੋ ਕਿਸ ਪ੍ਰੇਮ ਨਾਲ ਸੁੱਕੇ ਕੱਪੜੇ ਪਵਾਉਂਦਾ ਹੈ ਹੁਣ ਗਰਮ ਜਲ ਵੀ ਆ ਗਿਆ ਪ੍ਰੇਮ ਨਾਲ ਦੰਪਤੀ ਪ੍ਰਾਹੁਣੇ ਦੇ ਚਰਨ ਧੁਆ ਰਹੇ ਹਨ ਕੀ ਇਹ ਪ੍ਰੇਮ ਪੁੰਜ ਦੰਪਤੀ ਇਸ ਪੁਰਸ਼ ਦੇ ਜਾਣੂ ਹਨ ਜੋ ਇਸ ਖਾਤਰ ਨਾਲ ਪੇਸ਼ ਆ ਰਹੇ ਹਨ ਨਹੀਂ ਇਹ ਪ੍ਰੇਮੀ ਜੋੜਾ ਇਸ ਨਵੇਂ ਆਏ ਸਿੱਖ ਤੋਂ ਮੂਲੋਂ ਅਣਜਾਣ ਹੈ ਅੱਗੇ ਕਦੀ ਸ਼ਕਲ ਤੱਕ ਨਹੀਂ ਦੇਖੀ ਨਾਮ ਘਰ ਘਾਟ ਤੋਂ ਬਿਲਕੁਲ ਨਾ ਵਾਕਫ ਹਨ ਪਿਆਰੇ ਗੁਰੂ ਦਾ ਪਿਆਰਾ ਸਿੱਖ ਜਾਣ ਕੇ ਆਪਣੇ ਪਿਆਰੇ ਦੇ ਚਰਨਾਂ ਦਾ ਵਿਸ਼ਵਾਸੀ ਸਮਝ ਕੇ ਸਿੱਖ ਦੀ ਸੇਵਾ ਗੁਰੂ ਦੀ ਸੇਵਾ ਜਾਣ ਕੇ ਇਹ ਪ੍ਰੇਮ ਦੰਪਤੀ ਇਸ ਹਿੱਤ ਚਿੱਤ ਨਾਲ ਆਗਤ ਭਗਤ ਅਰ ਸੇਵਾ ਕਰ ਰਹੇ ਹਨ ਉਹ ਕੈਸਾ ਸੁਭਾਗ ਸਮਾਂ ਸੀ ਜਦੋਂ ਬਿਨਾਂ ਵਾਕਫੀ ਸਿੱਖ ਸਿੱਖ ਦੀ ਇਤਨੀ ਸੇਵਾ ਕਰਦਾ ਸੀ ਜਦੋਂ ਸਿੱਖ ਸਿੱਖ ਨਾਲ ਸਕੇ ਭਰਾਵਾਂ ਤੋਂ ਵੱਧ ਕੇ ਪਿਆਰ ਕਰਦਾ ਸੀ ਜਦੋਂ ਸਿੱਖ ਸਿੱਖ ਦੇ ਸੁੱਖ ਨੂੰ ਦੇਖ ਕੇ ਸੁਖੀ ਅਰ ਦੁੱਖ ਨੂੰ ਦੇਖ ਕੇ ਦੁਖੀ ਹੁੰਦਾ ਸੀ ਜਦੋਂ ਸਿੱਖ ਸਿੱਖ ਦੀ ਤਨੋ ਮਨੋ ਮਦਦ ਕਰਦਾ ਸੀ ਕੀ ਉਹ ਵੇਲਾ ਗੁਜ਼ਰ ਗਿਆ ਕੀ ਉਹ ਸਿੱਖ ਹੁਣ ਨਹੀਂ ਰਹੇ ਠੀਕ ਉਹ ਸਮਾਂ ਇਕ ਗੁਜ਼ਰੀ ਗੱਲ ਹੋ ਗਿਆ ਹੈ ਉਹ ਪਿਆਰ ਉਹ ਮੈਤਰੀ ਉਹ ਸਹੋਦਰਤਾ ਉਹ ਜਥੇਬੰਦੀ ਉਹ ਪ੍ਰੇਮ ਉਡੰਤ ਹੋ ਗਿਆ ਹੈ ਹੁਣ ਉਨ੍ਹਾਂ ਦੀ ਜਗ੍ਹਾ ਵੈਰ ਵਿਰੋਧ ਈਰਖਾ ਵਕੀਲੀ ਤੇ ਫੁੱਟ ਨੇ ਆ ਮੱਲੀ ਹੈ ਪਿਆਰੇ ਪਾਠਕ ਕਿੱਥੇ ਉਹ ਦੇਵੀ ਦਿਨ ਤੇ ਕਿੱਥੇ ਇਸ ਅਭਾਗ ਸਮਾਂ ਸੱਚਮੁੱਚ ਉਹ ਦਿਨ ਲੰਘ ਗਏ ਹੁਣ ਵੀ ਉਹੋ ਜਿਹੇ ਕਈ ਮੌਜੂਦ ਹਨ ਪਰ ਹੈਨ ਵਿਰਲੇ ਨਾ ਹੀ ਘਣੇ ਉਹੋ ਜਿਹੇ ਸਿੱਖ ਘੱਟ ਨਜ਼ਰ ਆਉਂਦੇ ਹਨ ਗੱਲ ਕੀ ਮੂੰਹ ਹੱਥ ਧੁਆ ਦਿੱਤਾ ਤੇ ਆਸਣ ਵਿਛਾ ਦਿੱਤਾ ਪ੍ਰਾਹੁਣੇ ਨੇ ਚੁਸਤ ਆਸਣ ਜਮਾ ਕੇ ਦਿਲ ਹੀ ਦਿਲ ਵਿਚ ਪਾਠ ਕੀਤਾ ਇਹਨੇ ਨੂੰ ਪ੍ਰਸ਼ਾਦ ਤਿਆਰ ਹੋ ਗਿਆ ਦੰਪਤੀ ਨੇ ਬੜੇ ਪ੍ਰੇਮ ਸਹਿਤ ਪ੍ਰਸ਼ਾਦਾ ਛਕਾਇਆ ਪੈਂਡੇ ਦਾ ਥੱਕਾ ਹੋਇਆ ਜਾਣ ਕੇ ਚੁਬਾਰੇ ਪਰ ਬਿਸਤਰਾ ਕਰਾ ਦਿੱਤਾ ਪਾਣੀ ਦਾ ਗੜਵਾ ਦਾਤਣ ਪਾਸ ਰੱਖ ਕੇ ਆਪ ਹੇਠਾਂ ਆ ਗਏ ਤੇ ਕੀਰਤਨ ਸੋਹਲੇ ਦਾ ਪਾਠ ਕਰਕੇ سونگ ہے، جس سے ساکھی دا تیجا پارٹ ہے چور۔ پہلا پرونا جس طرح پرون چاری کی تھی، ہن اگے تیجا پارٹ ہے چور۔ بجلی، اگ، سپ، شیر آدک چیزاں نرسن دے پیانکھن، پرانتو سب تو زیادہ پیانک او دل ہے جس وچ اپسوارت ہے۔ اپسوارتی پرش او کم کر گزرتا ہے جس نو پڑھن سن کر کے لوں کنڈے کھڑے ہو جاندے ہن۔ اپسوارتی تو ترم کوہاں دور رہندا ہے۔ اپسوارتی پاویں ترماتما دا روپ بنا لیندا ہے، پرانتو اس دا او روپ بگلے وقت اپنے مطلب لئی ہندا ہے۔ ایو حال ساڈے اس نویں پرونے دا ہے۔ اے اصل وچ سکھ نہیں، اے تا بڑا پاری چور ہے، ٹھگ ہے۔ اس دی اکھ چراں تو پائی مادو دے تن پر ہے۔ اگے بھی اے کئی وار کر چکا ہے پر کچھ پیش نہیں گئی۔ ہن سکھ دا روپ بنا کے پاپی من دی واشنا نو پورا کرن لئی، ارتھات پائی صاحب دے اس تن نو جو پر اپکار تے ترم کارجاں پر خرچ ہوندا ہے لٹن آیا ہے۔ پاویں دکھاوے لئی سو گیا ہے پر ایہو جہے پاپیاں نو نیند کتھے؟ سکھی پنج پریم موت دمپتی دے ہیٹھ جاندیا ہی اٹھیا، منہ پر ہاتھ پھیریا اور بولیا، واہ بھائی شیر مرد، توں بھی بڑا بہادر تے چتر ہیں۔ اونج تا ایتھوں تک پہنچ نہیں سی پر اج تا خوب داؤ لگا۔ یہ سب مال دولت میرا ہے، انہاں دے پانے تا میں پرونا ہاں، پر ہن تا ایہو ہی کوئی دم دے پرونے ہن۔ ہن انہاں نو پار بناؤندا ہاں اور سب کچھ سام کے پتر ہوندا ہاں، پر ہیں او، یہ تاں بڑا وڈا پاپ ہے، انہاں نے میری اینی ٹہل کیتی، نہ جان نہ پچھان، پھر ایہو جہی سیوا، انہاں نال تو کرنا، انہاں نو مارنا گناہ ہے۔ متھے تے وٹ پا کے اور کچھ کڑ کے، گناہ ہے، گناہ ہے، جے ایہو جہے مسئلے کرنے سائی تاں آیا کیوں ہے؟ یہ ہیں، یہ لوگ تاں ہیں ہی ایہو جہے، جان پچھان ہوئے پاویں نام ہوئے، جو گرو دا نام لے کے انہاں دے پاس آوے، اوہی انہاں دا دوست، اوہی انہاں دا اتباری۔ اوئے میرے منا، تو کیڑی سوچاں وچ پے گیا؟ انہاں گلاں نوں چھڈ تے اپنے کام لگ، اپنا کام کر تے ایہو جہی پردے ٹک، رات دے پردے وچ ٹکانے پہنچ۔ یہ کہہ کے بچکا کھولیا، ایک دو ہتھیار کڈے جو شاید اسی ویلے لئی لیایا سی، چارے پاسے ویکھ چنگی طرح ساودھان ہو کے پوڑیاں تو ہیٹھاں اتریا جان ڈیوڑی وچ آیا تاں دروازہ بند سی۔ لگا اڑکے دے کے کھولن، بتھیرے اٹن پٹن کیتے بتھیرا جوڑ لایا، پر دروازہ نہ ہی کھلیا تے نہ ہی ٹٹا۔ اور کوئی راہ ٹونڈیا پر اتھوں بھی نراستہ ہوئی۔ ساری رات اسی کوشش وچ گزاری۔ انہیں نکڑیالی نے چار بجائے سوا پیر رات رہندی اٹھن دے نیمی گربانی دے پریمی دمپتی ہوئی نام جپن نو اٹھے، دروازہ کھولیا پھر تالا کڑاک سن دے۔ ساری رات دے اکے تکے چور نے سر تے ہاتھ ماریا اور ہائے قسمت کہہ کے چبارے وال اٹھ نٹھا، شیتی شیتی ہتھیار پتا سام منجے تے نسل ہو کراٹے لین لگ پیا۔ چوتھا پارٹ ہے ودائیگی۔ امرت ویلا کچھ قدرتی ہی شانت تے آنند دائک ہوندا ہے۔ اس ویلے اکال پرکھ دے پیارے سریرک کریا ارتھات نیند نو پورا کر کے پیارے دے چرناں وچ لین ہوئے اپیتا دی موج لٹ دے تے اپنے آپ وچ پیارے دے درشن دا آنند لیندے ہن۔ اے ویلا ایسا شانتمئی ہوندا ہے کہ پاپی تے کٹھور ہردے بھی اس دے شانتمئی اثر ہیٹ آ جاندے ہن، اور کچھ چر لئی پاپی چر دی واشنا بھی شانت ہو جاندی ہے۔ او چور، او تاڑوی جو ساری رات کسی بیگناہ نو دکھاؤن تے لٹن مارن لئی فریا سی، اپنی ساتھن سورج تو ڈردی پچھم دشا نو پجی جاندی رات نو دیکھ کے کھوٹے کماں تو ہتھ کھچ کے اپنے ٹکانے نو مڑدا ہے تے آ کے مردے وانگو پے جاندا ہے۔ ایہو حال ساڈے سکھاں دے پیس وچ آئے چور پرونے دا ہے۔ یہ امرت دائک امرت ویلا جدھر پائی مادھو جی تے اس دی اردنگی نو امرت دے رہا ہے، ادھر ساری رات دے اکے تھکے چور نو بھی اپنے سکھ دائک سبھا انوسار سکھ دے رہا ہے۔ ارتھات اے چور بھی اپنی ناکامیابی پر خیال کردا تے ہور داؤ لاؤن دے منصوبے بندا سو گیا۔ بہ روپی سما جو کڑی کڑی روپ وٹاؤن دا آدی ہے۔ ਆਪਣੇ ਕਾਲੇ ਤੇ ਡਰਾਉਣੇ ਰੂਪ ਨੂੰ ਕੁਛ ਚਿਰ ਲਈ ਤਿਆਗ ਕੇ ਮੈਲੇ ਜਿਹੇ ਰੂਪ ਦਾ ਬਣ ਬੈਠਾ ਹੈ। ਲੋਕੀ ਇਸ ਰੂਪ ਨੂੰ ਉਹ ਫਟਾਲਾ ਕਹਿੰਦੇ ਹਨ। ਪੰਛੀ ਆਪਣੇ ਆਪਣੇ ਆਲਿਆਂ ਵਿਚ ਜਾਗ ਬੈਠੇ ਹਨ ਤੇ ਆਪਣੀ ਆਪਣੀ ਬੋਲੀ ਵਿਚ ਸਿਰਜਣਹਾਰ ਵਾਹਿਗੁਰੂ ਦੇ ਮਿੱਠੇ ਮਿੱਠੇ ਗੀਤ ਗਾ ਰਹੇ ਹਨ। ਜਾਂ ਮਾਇਆ ਮਨ ਵਿਚ ਮੱਤੇ ਤਨ ਸੁਖ ਹੱਡ ਰੱਖ ਬੇਫਿਕਰ ਸੁੱਤੇ ਪਏ ਸਰਬ ਉਪਰੀ ਕਹਿਲਾਉਣ ਵਾਲੇ ਮਨੁੱਖਾਂ ਨੂੰ ਇਹ ਸ਼ਬਦ ਸੁਣਾ ਕੇ ਜਗਾ ਰਹੇ ਹਨ। ਤਲੰਗ ਮਹੱਲਾ ਨਾਵਾਂ ਜਾਗ ਲਿਹੋ ਰੇ ਮਨਾ ਜਾਗ ਲਿਹੋ ਕਹਾਂ ਗਾਫਲ ਸੋਇਆ ਜੋ ਤਨ ਉਪਜਿਆ ਸੰਗ ਹੀ ਸੋ ਪੀ ਸੰਗ ਨਾ ਹੋਇਆ ਰਹਾਉ ਮਾਤ ਪਿਤਾ ਸੁਤ ਬੰਧ ਜਨ ਹਿਤ ਜਾ ਸਿਉ ਕੀਨਾ ਜੀਓ ਛੁਟਿਓ ਜਬ ਦੇਹ ਤੇ ਡਾਰ ਅਗਨ ਮੈਂ ਦੀਨਾ ਜੀਵਤ ਲੋ ਵਿਵਹਾਰ ਹੈ ਜਗ ਕਹੋ ਤੁਮ ਜਾਨੋ ਨਾਨਕ ਹਰ ਗੁਣ ਗਾਏ ਲੈ ਸਭ ਸੁਪਨ ਸਮਾਨੋ ਜੀਵਤ ਲੋ ਵਿਵਹਾਰ ਹੈ ਜਗ ਕਹੋ ਤੁਮ ਜਾਨੋ ਨਾਨਕ ਹਰ ਗੁਣ ਗਾਏ ਲੈ ਸਭ ਸੁਪਨ ਸਮਾਨੋ। ਦਿਨ ਦੇ ਬਾਦਸ਼ਾਹ ਸੂਰਜ ਦੇਵ ਵੀ ਆਪਣੀ ਤੇਜਸਵੀ ਕਿਰਨਾਂ ਦੇ ਤੀਕਸ਼ਣ ਬਾਣ ਮਾਰਦੇ ਹੋਏ ਪੂਰਬ ਵੱਲੋਂ ਨਿਕਲ ਆਏ। ਕੁਦਰਤ ਦੇ ਨੇਮੀ ਰਾਗੀ ਆਪਣੀਆਂ ਆਪਣੀਆਂ ਸੁਰੀਲੀਆਂ ਤੇ ਮਿੱਠਣੀਆਂ ਰਾਗਣੀਆਂ ਅਲਾਪ ਕੇ ਪੇਟ ਜ਼ਾਲਮ ਦੇ ਧੰਦੇ ਲਈ ਖਿੰਡ ਪੁੰਡ ਗਏ ਹਨ। ਇਸ ਵੇਲੇ ਭਾਈ ਮਾਧੋ ਜੀ ਜਿਨ੍ਹਾਂ ਦੀ ਬਿਰਤੀ ਅੱਠ ਪੈਰ ਇਕ ਰਸ ਜੁੜੀ ਰਹਿੰਦੀ ਸੀ, ਚਾਰ ਘੜੀਆਂ ਨਿਤਨੇਮ ਕਰਕੇ ਜਗਤ ਦੇ ਧੰਦੇ ਨਿਭਾਉਣ ਲਈ ਹੋਰ ਕੰਮ ਕਾਜ ਵੱਲ ਲੱਗੇ। ਭਾਈ ਮਾਧੋ ਦੀ ਇਸਤਰੀ ਨੂੰ ਫਲ ਬੂਟਿਆਂ ਦਾ ਬਹੁਤ ਸ਼ੌਕ ਸੀ। ਇਸ ਨੇ ਕੁਝ ਬੂਟੇ ਲਾਏ ਹੋਏ ਸਨ ਜੋ ਉਪਰ ਕੋਠੇ ਪਰ ਪਏ ਸਨ। ਇਹ ਰੋਜ ਸਵੇਰੇ ਇਨ੍ਹਾਂ ਨੂੰ ਪਾਣੀ ਸਿੰਜਦੀ ਤੇ ਬੇਪਰਵਾਹ ਹਵਾ ਦੇ ਹੱਥੋਂ ਖਿੰਡੇ ਵਿਗੜੇ ਬੂਟਿਆਂ ਨੂੰ ਸਵਾਰਦੀ ਹੁੰਦੀ ਸੀ। ਹੁਣ ਆਪਣੇ ਨੇਮ ਅਨੁਸਾਰ ਜਦ ਇਹ ਨੇਮੀ ਤ੍ਰੀਮਤ ਆਪਣੇ ਪਿਆਰੇ ਬੂਟਿਆਂ ਨੂੰ ਸਿੰਜਣ ਲਈ ਗਈ ਤਾਂ ਪ੍ਰਾਹੁਣੇ ਸਿੱਖ ਨੂੰ ਘੂਕ ਸੁੱਤਾ ਪਿਆ ਵੇਖਿਆ ਚਿੱਤ ਵਿਚ ਹੈਰਾਨ ਹੋਈ ਜਾਂ ਆਪਣਾ ਕੰਮ ਕਰਕੇ ਹੇਠਾਂ ਆਈ ਤਾਂ ਹੱਥ ਜੋੜ ਕੇ ਆਪਣੇ ਪ੍ਰਾਣ ਪਤੀ ਮਾਧੋ ਜੀ ਨੂੰ ਇਉਂ ਕਹਿਣ ਲੱਗੀ, ਇਸਤਰੀ ਮਹਾਰਾਜ ਜੀ ਭਾਈ ਜੀ ਹੁਣ ਤੱਕ ਸੁੱਤੇ ਪਏ ਹਨ। ਭਾਈ ਮਾਧੋ, ਪ੍ਰਿਆ ਜੀ, ਭਾਈ ਜੀ ਪੈਂਡਾ ਕਰਕੇ ਆਏ ਹਨ, ਥੱਕੇ ਹੋਏ ਹਨ, ਇਸ ਕਰਕੇ ਹੁਣ ਤੱਕ ਸੁੱਤੇ ਪਏ ਹਨ। ਇਸਤਰੀ, ਆਪ ਦੀ ਆਗਿਆ ਸੱਤ ਹੈ ਪਰ ਮੇਰੇ ਮਨ ਵਿਚ ਬਦੋ ਬਦੀ ਸੰਸਾ ਉਠਦਾ ਹੈ ਕਿ ਨੇਮ ਦੇ ਪੱਕੇ ਸਿੱਖ ਨੇਮ ਕਦੀ ਨਹੀਂ ਘਸਾਇਆ ਕਰਦੇ। ਕੀ ਜਾਣੀਏ, ਥਕਾਨ ਹੀ ਇਤਨਾ ਹੈ ਕਿ ਰੋਜ਼ ਦੇ ਨੇਮ ਪਰ ਪ੍ਰਬਲ ਪੈ ਗਿਆ ਹੈ ਜਾਂ ਅਜੇ ਸਿੱਖੀ ਮੰਡਲ ਵਿਚ ਕਦਮ ਹੀ ਨਹੀਂ ਧਰਿਆ। ਕੀ ਕਰਾਂ, ਇਹੋ ਜਿਹੇ ਸੰਸੇ ਫੁਰ ਰਹੇ ਹਨ। ਭਾਈ ਮਾਧੋ, ਵਾਹਿਗੁਰੂ ਕਿਰਪਾ ਕਰੇ, ਜ਼ਰਾ ਅੰਦਰ ਕੰਘੀ ਮਾਰੋ, ਇਹੋ ਜਿਹੇ ਫੁਰਨੇ ਸਾਨੂੰ ਨਹੀਂ ਫੁਰਨੇ ਚਾਹੀਦੇ, ਕਿਤੇ ਅਭਿਮਾਨ ਲੁੱਕ ਕੇ ਅੰਦਰ ਨਾ ਵੜ ਜਾਏ। ਇਸ ਤਰੀ ਪੈਰਾਂ ਤੇ ਸਿਰ ਰੱਖ ਕੇ, ਮਹਾਰਾਜ ਜੀ ਬਖਸ਼ ਲਓ, ਮੈਂ ਭੁੱਲ ਗਈ ਹਾਂ। ਸਵਾਮੀ ਜੀ ਭੁੱਲ ਮਾਫ ਕਰੋ। ਭਾਈ ਮਾਧੋ ਉਠਾ ਕੇ ਪਿਆਰ ਨਾਲ, ਪ੍ਰਿਆ ਜੀ ਆਓ, ਗੁਰੂ ਮਹਾਰਾਜ ਜੀ ਅੱਗੇ ਅਰਦਾਸ ਕਰੀਏ ਜੇ ਉਹ ਆਪ ਕਿਰਪਾ ਕਰਕੇ ਸਾਡੇ ਮਨਾਂ ਵਿਚ ਨਿਵਾਸ ਕਰਨ ਤੇ ਸਾਡੀ ਭੁੱਲ ਚੁੱਕ ਬਖਸ਼ਣ। ਇਹ ਕਹਿ ਕੇ ਦੰਪਤੀ ਗਲ ਵਿਚ ਪੱਲਾ ਪਾ ਕੇ ਖੜੋ ਗਏ ਤੇ ਇਸ ਪ੍ਰਕਾਰ ਬੇਨਤੀ ਕੀਤੀ, ਹੇ ਦੀਨਾਨਾਥ ਘਟ ਘਟ ਦੇ ਜਾਣਨਹਾਰੇ, ਹੇ ਪਤਿਤ ਪਾਵਨ ਗੁਰੂ ਗਰੀਬ ਨਿਵਾਸ ਜੀ, ਅਸੀਂ ਭੁੱਲਣਹਾਰ ਜੀਵ ਹਰ ਘੜੀ ਭੁੱਲਦੇ ਹਾਂ। ਹੇ ਸੱਚੇ ਪਾਤਸ਼ਾਹ ਜੀ, ਕਿਰਪਾ ਕਰੋ, ਸਾਡੇ ਚਿੱਤਾਂ ਵਿਚੋਂ ਆਪ ਅਭਿਮਾਨ ਦੂਰ ਕਰੋ ਤੇ ਆਪਣੇ ਪਵਿੱਤਰ ਚਰਨਾਂ ਦਾ ਪ੍ਰੇਮ ਤੇ ਸਾਡੇ ਹਿਰਦਿਆਂ ਵਿਚ ਵਸਾਓ। ਹੇ ਬਖਸ਼ਿੰਦ, ਹੇ ਬਿਰਧ ਪਾਲਕ, ਆਪਣਾ ਬਿਰਧ ਜਾਣ ਕੇ ਸਾਡੇ ਔਗਣ ਕਿਵਾਂ ਕਰੋ ਤੇ ਆਪਣੀ ਦੈਵੀ ਇੱਛਾ ਅਨੁਸਾਰ ਦਾਸਾਂ ਨੂੰ ਸਿੱਖੀ ਸਿਦਕ ਨਿਮਰਤਾ ਸਹਿਤ ਬਖਸ਼ੋ। ਇਹ ਕਹਿ ਕੇ ਦੋਹਾਂ ਨੇ ਮੱਥਾ ਟੇਕਿਆ ਜਾਂ ਸਿਰ ਚੁੱਕੇ ਤਾਂ ਦੋਹਾਂ ਦੀਆਂ ਅੱਖਾਂ ਜਲ ਪੂਰਤ ਸਨ। ਇਨੇ ਨੂੰ ਪ੍ਰਾਹੁਣੇ ਦੀ ਵੀ ਅੱਖ ਖੁੱਲੀ, ਧੁੱਪਾਂ ਚੜੀਆਂ ਦੇਖ ਕੇ ਘਬਰਾਇਆ ਅਰ ਬੁਚਕਾ ਸੰਭਾਲ ਕੇ ਹੇਠਾਂ ਉਤਰਿਆ ਅਰ ਭਾਈ ਮਾਧੋ ਜੀ ਨੂੰ ਕਹਿਣ ਲੱਗਾ, ਭਾਈ ਜੀ ਆਗਿਆ ਦਿਓ, ਚੱਲਦਾ ਹਾਂ। ਅੱਗੋਂ ਪ੍ਰੇਮ ਪੁੰਜ ਭਾਈ ਜੀ ਨੇ ਚਰਨ ਫੜ ਲਏ ਅਰ ਅਧੀਨਗੀ ਨਾਲ ਕਿਹਾ, ਭਾਈ ਮਾਧੋ, ਮਹਾਰਾਜ ਜੀ ਕਿਰਪਾ ਕਰੋ, ਕੁਝ ਦਿਨ ਇੱਥੇ ਰਹਿ ਕੇ ਨਿਹਾਲ ਕਰੋ, ਇਹ ਘਰ ਬਾਰ ਸਭ ਆਪ ਦਾ ਹੈ, ਮੈਂ ਸੇਵਕ ਹਾਂ, ਦਾਸ ਤੇ ਦਇਆ ਕਰੋ ਤੇ ਕੁਝ ਸਮਾਂ ਟਿਕੋ, ਸਾਨੂੰ ਪਾਪੀਆਂ ਨੂੰ ਗੁਰੂ ਕੇ ਸਿੱਖਾਂ ਦੇ ਦਰਸ਼ਨ ਕਿੱਥੋਂ। ਪ੍ਰਾਹੁਣਾ ਇਹ ਸਭ ਆਪ ਦੀ ਕਿਰਪਾ ਹੈ, ਮੈਨੂੰ ਜ਼ਰੂਰੀ ਕੰਮ ਹੈ, ਮੈਂ ਹੋਰ ਨਹੀਂ ਠਹਿਰ ਸਕਦਾ। ਭਾਈ ਮਾਧੋ, ਅੱਜ ਦਾ ਦਿਨ ਤਾਂ ਜ਼ਰੂਰ ਹੀ ਟਿਕੋ, ਕੱਲ ਆਪ ਥੱਕੇ ਆਏ ਹੋ, ਆਪ ਅੱਜ ਇਕੱਠੇ ਹੋ ਕੇ ਗੁਰੂ ਦੀਆਂ ਕਹਾਣੀਆਂ ਕਰਾਂਗੇ, ਇਹ ਦਾਸ ਦੀ ਅਮਲਾਖਾ ਹੈ। ਪ੍ਰਾਹੁਣਾ ਜੀ, ਨਹੀਂ, ਤੁਸੀਂ ਘੜੀ ਘੜੀ ਨਾ ਕਹੋ, ਮੈਂ ਜ਼ਰੂਰ ਜਾਣਾ ਹੈ। ਭਾਈ ਮਾਧੋ ਸਤ ਬਚਨ, ਜੇ ਆਪਣੇ ਜ਼ਰੂਰ ਜਾਣਾ ਹੈ ਤਾਂ ਸੁੱਖ ਨਾਲ, ਪਰ ਇਕ ਬੇਨਤੀ ਤਾਂ ਜ਼ਰੂਰ ਮੰਨੋ, ਪ੍ਰਸ਼ਾਦਾ ਛੱਕ ਕੇ ਜਾਣਾ, ਮੈਂ ਤਿਆਰ ਕਰਾ ਦਿੰਦਾ ਹਾਂ। ਪ੍ਰਾਹੁਣਾ, ਮੈਨੂੰ ਦੇਰ ਹੁੰਦੀ ਹੈ, ਤੁਸੀਂ ਮੈਨੂੰ ਜਾਣ ਦਿਓ। ਭਾਈ ਮਾਧੋ ਝਟਪਟ ਹੀ ਤਿਆਰ ਹੋ ਜਾਂਦਾ ਹੈ, ਆਪ ਥੋੜਾ ਕੁ ਚਿਰ ਅਟਕੋ। ਇਹ ਕਹਿ ਕੇ ਭਾਈ ਮਾਧੋ ਨੇ ਬੁਚਕਾ ਪ੍ਰਾਹੁਣੇ ਦੇ ਹੱਥੋਂ ਲੈ ਲਿਆ ਤੇ ਅੰਦਰ ਜਾ ਕੇ ਇਸਤਰੀ ਨੂੰ ਛੇਤੀ ਪ੍ਰਸਾਦ ਕਰਨ ਨੂੰ ਕਿਹਾ। ਅੱਗੋਂ ਇਸਤਰੀ ਨੇ ਕਿਹਾ, ਘਿਓ ਘਰ ਥੋੜਾ ਹੈ, ਆਪ ਕਿਰਪਾ ਕਰਕੇ ਹੋਰ ਘਿਓ ਹੱਟੀ ਤੋਂ ਲੈ ਆਓ, ਤਾਂ ਕਿ ਰਸਤੇ ਲਈ ਵੀ ਪ੍ਰਸ਼ਾਦਾ ਪਕਾ ਦਿਆਂ। ਇਹ ਸੁਣ ਕੇ ਭਾਈ ਮਾਧੋ ਤਾਂ ਘਿਓ ਲੈਣ ਚਲਾ ਗਿਆ ਤੇ ਪ੍ਰਾਹੁਣਾ ਅੰਦਰ ਮੰਜੇ ਪਰ ਬੈਠ ਗਿਆ। ਪੰਜਵਾਂ ਪਾਠ ਹੈ ਖੂਨ। ਜਾਂ ਭਾਈ ਮਾਧੋ ਘਿਓ ਲੈ ਕੇ ਘਰ ਨੂੰ ਤੁਰਿਆ ਆਉਂਦਾ ਸੀ, ਕੀ ਦੇਖਦਾ ਹੈ ਕਿ ਪ੍ਰਾਹੁਣਾ ਬੁਚਕਾ ਚੁੱਕੀ ਛੇਤੀ ਛੇਤੀ ਤੁਰਿਆ ਜਾਂਦਾ ਹੈ। ਭਾਈ ਮਾਧੋ ਨੇ ਸੋਚਿਆ ਕਿ ਭਾਵੇਂ ਮੈਨੂੰ ਚਿਰ ਹੋ ਗਿਆ ਹੈ ਤੇ ਪ੍ਰਾਹੁਣਾ ਤੰਗ ਪੈ ਕੇ ਤੁਰ ਚੱਲਿਆ ਹੈ। ਭੱਜ ਕੇ ਪ੍ਰਾਹੁਣੇ ਦੇ ਚਰਨੀ ਜਾ ਟੱਠਾ ਤੇ ਹੱਥ ਜੋੜ ਕਿਹਾ, ਭਾਈ ਮਾਧੋ, ਸੱਜਣ ਜੀ, ਕਿਰਪਾ ਕਰੋ, ਖਿਮਾ ਕਰੋ, ਮੈਂ ਪਾਪੀ ਤੋਂ ਇਹ ਭੁੱਲ ਹੋ ਗਈ, ਪਰ ਆਪ ਜ਼ਰੂਰ ਤੰਗ ਪੈ ਕੇ ਚੱਲੇ ਆਏ ਹੋ ਹੁਣੇ ਹੋ, ਬਖਸ਼ੋ ਔਰ ਕਿਰਪਾ ਕਰਕੇ ਪ੍ਰਸ਼ਾਦਾ ਛੱਕ ਕੇ ਜਾਓ। ਭਾਈ ਜੀ ਨੂੰ ਅਚਾਨਕ ਦੇਖ ਕੇ ਪਹਿਲੋਂ ਤਾਂ ਪ੍ਰਾਹੁਣਾ ਘਬਰਾਇਆ, ਚਿਹਰੇ ਤੇ ਹਵਾਈਆਂ ਉੱਡੀਆਂ, ਭੱਜ ਜਾਣਾ ਚਾਹਿਆ, ਪਰ ਭਾਈ ਮਾਧੋ ਨੇ ਇਹੋ ਜਿਹਾ ਪੱਲਾ ਫੜਿਆ ਜੋ ਛੋੜੇ ਹੀ ਨਾ। ਬਥੇਰੇ ਹੀਲੇ ਕੀਤੇ, ਜ਼ਰੂਰੀ ਕੰਮ ਤੇ ਚਿਰ ਹੋ ਜਾਣ ਦੇ ਬਹਾਨੇ ਡਾਹੇ, ਪਰ ਭਾਈ ਮਾਧੋ ਨੇ ਇਕ ਨਾ ਸੁਣੀ, ਘੜੀ ਘੜੀ ਪੈਰ ਫੜੇ, ਹੱਥ ਜੋੜੇ ਤੇ ਕਹੇ ਕਿ ਭਰੇ ਘਰ ਵਿਚੋਂ ਇਕ ਸਿੱਖ ਭੁੱਖਾ ਟੁਰੇ, ਤ੍ਰਿਕ ਜਨਮ ਹੈ ਮੇਰਾ, ਪ੍ਰਾਹੁਣਾ ਜਾਏ ਨਹੀਂ, ਭਾਈ ਮਾਧੋ ਛੋੜੇ ਨਹੀਂ। ਇਹ ਖਿੱਚ ਖਿਚਾ ਦੇਖ ਕੇ ਲੋਕ ਇਕੱਠੇ ਹੋ ਗਏ। ਸਭ ਨੇ ਕਿਹਾ, ਭਾਈ ਜਦ ਇੰਨੀ ਖਿੱਚ ਕਰਦਾ ਹੈ ਤਾਂ ਕੀ ਹੋਇਆ, ਤੂੰ ਵੀ ਦੋ ਘੜੀਆਂ ਪਿੱਛੋਂ ਚਲਾ ਜਾਏ, ਪ੍ਰਸ਼ਾਦਾ ਚੱਕ ਜਾ। ਹੁਣ ਪ੍ਰਾਹੁਣੇ ਨੂੰ ਕੋਈ ਗੱਲ ਨਾ ਸੁਝੀ, ਚੁੱਪ ਕੇ ਭਾਈ ਮਾਧੋ ਨਾਲ ਹੋ ਟੁਰਿਆ। ਜਾਂ ਘਰ ਦੀ ਡਿਉਢੀ ਵਿਚ ਆਏ ਤਾਂ ਛਲੰਗ ਦੀ ਆਵਾਜ਼ ਆਈ। ਭਾਈ ਮਾਧੋ ਪਿੱਛੇ ਪਰਤਿਆ ਤਾਂ ਕੀ ਵੇਖਦਾ ਹੈ ਕਿ ਇਕ ਪੋਟਲੀ ਜਿਹੀ ਪਈ ਹੈ, ਔਰ ਪ੍ਰਾਹੁਣਾ ਖੜਾ ਕੰਬੀ ਜਾਂਦਾ ਹੈ। ਭਾਈ ਮਾਧੋ ਨੇ ਉਹ ਪੋਟਲੀ ਉਸ ਦੇ ਹੱਥ ਫੜਾਈ ਔਰ ਕਿਹਾ, ਭਾਈ ਸਾਹਿਬ ਡਰੋ ਨਹੀਂ, ਇਹ ਘਰ ਗੁਰੂ ਔਰ ਗੁਰੂ ਸਿੱਖਾਂ ਦੇ ਅਰਪਣ ਹੈ। ਇਹ ਸੁਣਦਿਆਂ ਹੀ ਪ੍ਰਾਹੁਣਾ ਮੂੰਹ ਭਰਨੇ ਡਿੱਗਾ ਤੇ ਸਿਰ ਭਾਈ ਮਾਧੋ ਦੇ ਚਰਨਾਂ ਵਿਚ ਰੱਖ ਕੇ ਧਾ ਮਾਰ ਮਾਰ ਕੇ ਰੁਨਾ, ਅਰਕ ਗਿਆਏ ਹੋਏ ਗਲੇ ਵਿਚੋਂ ਬੋਲਿਆ, ਵਾਸਤੇ ਆਪਣੇ ਗੁਰੂ ਦੇ ਰੱਖ ਲੈ। ਜਾਂ ਭਾਈ ਮਾਧੋ ਨੇ ਅੰਦਰ ਆਵਾਜ਼ ਮਾਰੀ ਤਾਂ ਕੀ ਦੇਖਦਾ ਹੈ ਕਿ ਧਰਤੀ ਪਰ ਲਹੂ ਹੈ ਔਰ ਇਸਤਰੀ ਟੁਕੜੇ ਟੁਕੜੇ ਹੋਈ ਪਈ ਹੈ। ਦੇਖ ਕੇ ਬੇਵਸੇ ਹੀ ਮੂੰਹੋਂ ਵਾਹਿਗੁਰੂ ਨਿਕਲ ਗਿਆ ਤੇ ਪ੍ਰਾਹੁਣੇ ਨੂੰ ਉਠਾ ਕੇ ਕਹਿਣ ਲੱਗਾ, ਹੁਣ ਤੁਸੀਂ ਕੋਈ ਫਿਕਰ ਨਾ ਕਰੋ, ਗੁਰੂ ਦਾ ਭਾਣਾ ਹੀ ਇਸ ਤਰ੍ਹਾਂ ਸੀ, ਆਓ ਪ੍ਰਸ਼ਾਦ ਛਕੋ ਤਾਂ ਕਿ ਤੁਹਾਨੂੰ ਚਿਰ ਨਾ ਹੋਵੇ। ਭਾਗ 6 ਪਛਤਾਵਾ। ਹਾਏ, ਮੈਂ ਸ਼ਹਿਰੋਂ ਨਿਕਲ ਕੇ ਜੰਗਲ ਵਿਚ ਆਇਆ ਸਾਂ, ਪਰ ਇਹ ਜੰਗਲ ਵੀ ਮੈਨੂੰ ਖਾਣ ਨੂੰ ਪੈਂਦਾ ਹੈ। ਮੈਂ ਕਈ ਡਾਕੇ ਮਾਰੇ, ਕਈ ਬੇਗੁਨਾਹ ਮਰਦ ਬੱਚੇ ਤੇ ਤੀਵੀਆਂ ਕੋਈਆਂ, ਪਰ ਕਦੀ ਪਰਵਾਹ ਨਾ ਕੀਤੀ। ਖਬਰੇ ਮੈਨੂੰ ਕੀ ਹੋ ਗਿਆ ਹੈ, ਚਿੱਤ ਨਹੀਂ ਠਹਿਰਦਾ। ਹਾਏ, ਮੈਂ ਕੀ ਕਰਾਂ, ਉਨ੍ਹਾਂ ਮੇਰੀ ਕਿੱਡੀ ਖਾਤਰ ਕੀਤੀ, ਕਿਸ ਪ੍ਰੇਮ ਨਾਲ ਮੇਰੇ ਭ੍ਰਿਸ਼ਟ ਪੈਰ ਆਪਣੇ ਕੋਮਲ ਹੱਥਾਂ ਨਾਲ ਮਲ ਮਲ ਕੇ ਧੋਤੇ, ਕਿਸ ਪਿਆਰ ਨਾਲ ਰੋਟੀ ਖਵਾਈ, ਕਿਸ ਮੁਹੱਬਤ ਨਾਲ ਮੁੱਠਾਂ ਭਰੀਆਂ। ਹਾਏ, ਮੈਂ ਇਕ ਨਾ ਜਾਤੀ, ਠੱਗ ਪੈਸੇ ਪਿੱਛੇ ਇਹੋ ਜਿਹਾ ਅਧਰਮ ਕੀਤਾ, ਮੈਨੂੰ ਨਰਕ ਵੀ ਨਹੀਂ ਚੱਲਣ ਲੱਗੇ। ਹਾਏ, ਉਹ ਪ੍ਰੇਮ ਪੁੰਜ ਧਰਮ ਮੂਰਤ ਮੇਰੇ ਸਾਹਮਣੇ ਆ ਖੜੀ ਹੈ, ਮੈਨੂੰ ਵੀਰ ਜੀ ਭਰਾ ਜੀ ਕਹਿ ਰਹੀ ਹੈ, ਗਹਿਣੇ ਹੋਰ ਵੀ ਅੰਦਰ ਹਨ, ਉਹ ਵੀ ਲੈ ਜਾਓ, ਮੈਥੋਂ ਖੋਹੋ ਨਾ, ਮੈਂ ਆਪ ਲਾ ਦਿੰਦੀ ਹਾਂ, ਗਹਿਣੇ ਕੀ ਗੁਰਸਿੱਖਾਂ ਤੋਂ ਜਾਨ ਵੀ ਵਾਰਨੇ ਹੈ। ਇਹ ਅੱਖਰ ਮੇਰੇ ਕੰਨਾਂ ਵਿਚ ਗੂੰਜ ਰਹੇ ਹਨ, ਇਕ ਨਿਰਪਰਾਧ ਦਾ ਖੂਨ ਕਿਉਂ ਸਿਰ ਲੈਂਦੇ ਹੋ, ਮੈਂ ਕਿਸੇ ਨੂੰ ਨਹੀਂ ਕਹਿਣ ਲੱਗੀ, ਪਤੀ ਜੀ ਵੀ ਕਿਸੇ ਨਾਲ ਗੱਲ ਨਹੀਂ ਕਰਨ ਲੱਗੇ। ਹਾਏ, ਮੈਂ ਗਿਆ, ਜਿਹੜਾ ਟੋਕਾ ਸੁਸ਼ੀਲ ਨੂੰ ਮਾਰਿਆ ਸੀ ਉਹ ਹੁਣ ਮੇਰੇ ਵੱਜ ਰਿਹਾ ਹੈ। ਹਾਏ ਬੌੜੀ ਮੇਰਿਆ ਰੱਬਾ, ਮੈਂ ਮਰ ਗਿਆ, ਨਾ ਮਾਰੋ ਨਾ ਮਾਰੋ ਨਾ ਨਾ। ਇਹ ਕਹਿੰਦਾ ਹੀ ਚੁਫਾਲ ਜ਼ਮੀਨ ਤੇ ਡਿੱਗਾ, ਹੱਥ ਪੈਰ ਮਾਰ ਰਿਹਾ ਸੀ ਕਿ ਰੁੱਖਾਂ ਦੇ ਝੁੰਡ ਵਿਚੋਂ ਇਕ ਚਿੱਟੇ ਦਾੜੇ ਵਾਲਾ ਪੁਰਸ਼ ਨੇ ਨਿਕਲ ਕੇ ਸਿਰ ਆ ਚੁੱਕਿਆ, ਪਾਣੀ ਮੂੰਹ ਵਿਚ ਚੋਇਆ, ਮੂੰਹ ਤੇ ਛਿੱਟੇ ਮਾਰੇ ਤੇ ਹੱਥ ਪੈਰ ਨਵੇਂ ਤੇ ਹੋਸ਼ ਵਿਚ ਲੈ ਆਂਦਾ। ਜਦ ਅੱਖ ਖੁੱਲੀ ਇਕ ਦੈਵੀ ਮੂਰਤ ਨੂੰ ਸਿਰਹਾਣੇ ਵੇਖ ਕੇ ਬੋਲਿਆ, ਹੇ ਦੇਵਤੇ, ਮੈਂ ਪਾਪੀ ਦੀ ਕੁਸ਼ਟ ਦੇ ਤੋਂ ਪਰੇ ਹੋ ਜਾਓ, ਮੈਂ ਇਸ ਯੋਗ ਨਹੀਂ ਕਿ ਇਕ ਦੇਵਤੇ ਦੇ ਹੱਥ ਮੈਨੂੰ ਲੱਗਣ, ਮੈਨੂੰ ਮਰ ਜਾਣ ਦਿਓ। ਬਿਰਧ ਪੁਰਸ਼, ਆਤਮਘਾਤ ਘੋਰ ਪਾਪ ਹੈ, ਦੱਸ ਤੈਨੂੰ ਕੀ ਦੁੱਖ ਹੈ, ਤੂੰ ਕਿਉਂ ਮਰਦਾ ਹੈ? ਮੈਂ ਇਕ ਚੋਰ ਹਾਂ, ਕਈ ਤਾੜੇ ਮਾਰੇ, ਕਈ ਗੁਨਾਹ ਕੀਤੇ, ਕਈ ਨਿਰਪਰਾਧ ਵਿਧਵਾ ਕੀਤੀਆਂ, ਕਈ ਮਾਸੂਮ ਬੱਚੇ ਮਟੈਰ ਕੀਤੇ, ਪਰ ਕਦੀ ਦਿਲ ਨਾ ਪਸੀਜਿਆ। ਭਾਈ ਮਾਧੋ ਨਾਮੇ ਇਕ ਧਨਾੜ ਸਿੱਖ ਹੈ, ਉਸ ਦੇ ਧਨ ਪਰ ਮੇਰੀ ਚਿਰਾਂ ਤੋਂ ਅੱਖ ਸੀ। ਬਥੇਰੇ ਦਾਲ ਆਏ ਪਰ ਕੋਈ ਪੇਸ਼ ਨਾ ਗਈ। ਥੋੜੇ ਦਿਨ ਹੋਏ ਹਨ ਕਿ ਮੈਂ ਉਨ੍ਹਾਂ ਦੇ ਘਰ ਸਿੱਖਾਂ ਦਾ ਸੰਗ ਬਣਾ ਕੇ ਗਿਆ ਸਾਂ। ਉਨ੍ਹਾਂ ਮੇਰੀ ਹੱਦੋਂ ਵੱਧ ਕੇ ਖਾਤਰ ਕੀਤੀ, ਪਰ ਮੈਂ ਪਾਪੀ ਅਪਰਾਧੀ ਲੂਣ ਹਰਾਮੀ ਨੇ ਉਸ ਦੀ ਇਸਤਰੀ ਦੇ ਗਹਿਣੇ ਲਾ ਲਏ, ਤੇ ਇਸ ਡਰ ਤੋਂ ਕਿ ਮਤੇ ਕਿਧਰੇ ਪੜਾ ਦੇਵੇ, ਉਸ ਸੁਸ਼ੀਲਾ ਨੂੰ ਵੀ ਟੋਕੇ ਨਾਲ ਟੁਕੜੇ ਟੁਕੜੇ ਕਰ ਦਿੱਤਾ। ਇਹ ਸੁਣ ਕੇ ਬਿਰਧ ਪੁਰਸ਼ ਦੀਆਂ ਅੱਖਾਂ ਵਿਚੋਂ ਟੱਪ ਟੱਪ ਹੰਝੂ ਕਿਰਨ ਲੱਗ ਪਏ। ਉਧਰ ਚੋਰ ਵੀ ਟਾਹੀ ਮਾਰ ਕੇ ਰੋਣ ਲੱਗ ਪਿਆ ਤੇ ਦੁਹੱਥੜ ਸਿਰ ਵਿਚ ਮਾਰ ਕੇ ਫਿਰ ਬੇਸੁੱਧ ਹੋ ਗਿਆ। ਹੁਣ ਬਿਰਧ ਜੀ ਤਰਬ ਕੇ ਤੇ ਲੱਗੇ ਫਿਰ ਪਾਣੀ ਚੁਆਉਣ ਤੇ ਛੱਟੇ ਮਾਰਨ, ਨਾਲੇ ਛੱਟੇ ਮਾਰੀ ਜਾਣ ਤੇ ਨਾਲੇ ਕਹੀ ਜਾਣ, ਮੇਰੇ ਨਾ ਸ਼ੁਕਰਪਣੇ ਨੇ ਫਿਰ ਇਸ ਨੂੰ ਬੇਹੋਸ਼ ਕਰ ਦਿੱਤਾ ਹੈ। ਜੇ ਇਸੀ ਹਾਲਤ ਵਿਚ ਚਲਾ ਗਿਆ ਤਾਂ ਇਸ ਦੀ ਆਤਮਾ 84 ਦੇ ਗੇੜੇ ਵਿਚ ਪਈ ਭਟਕੇਗੀ। ਇਹ ਸਾਰਾ ਅਪਰਾਧ ਮੇਰੇ ਸਿਰ ਹੋਵੇਗਾ, ਮੈਂ ਕੀ ਕੀਤਾ? ਇਕ ਸੱਚੇ ਪਸ਼ਚਾਤਾਪੀ ਨੂੰ ਗੁਰੂ ਦੇ ਚਰਨੀ ਨਾ ਲਾਇਆ, ਆਪਣੇ ਵਹਿਣ ਨੇ ਉਸ ਨੂੰ ਹੋਰ ਦੁਖੀ ਕੀਤਾ। ਇੰਨੇ ਚਿਰ ਨੂੰ ਚੋਰ ਨੇ ਫਿਰ ਅੱਖ ਪੱਟੀ। ਬਿਰਧ ਮਹਾਤਮਾ ਨੇ ਸ਼ੁਕਰ ਕੀਤਾ ਤੇ ਬੋਲੇ, ਬਿਰਧ ਜੀ, ਭਾਵੇਂ ਤਾਂ ਘੋਰ ਪਾਪ ਕੀਤਾ ਹੈ, ਫੇਰ ਵੀ ਇਸ ਤਰ੍ਹਾਂ ਅਜਾਈ ਨਾ ਮਰ। ਚੱਲ ਮੇਰੇ ਬਖਸ਼ਣਹਾਰ ਪਾਸ ਚੱਲ ਤੇ ਰੋ ਰੋ ਕੇ ਆਪਣੇ ਕਸੂਰ ਦੀ ਖਿਮਾ ਮੰਗ। ਪਿਛਲੇ ਔਗਣ ਬਖਸ਼ ਲਏ ਪ੍ਰਭ ਆਗੇ ਮਾਰਗ ਪਾਵੇ, ਜੋ ਸਰਣ ਆਵੇ ਤਿਸ ਕੰਟ ਲਾਵੇ, ਇਹ ਬਿਰਧ ਸੁਆਮੀ ਸੰਦਾ। ਉਨ੍ਹਾਂ ਨੂੰ ਸ਼ਰਨ ਆਏ ਦੀ ਲਾਜ ਹੈ, ਤੈਨੂੰ ਬਖਸ਼ਣਗੇ, ਜ਼ਰੂਰ ਬਖਸ਼ਣਗੇ। ਚੋਰ, ਕੀ ਮੈਂ ਬਖਸ਼ਿਆ ਜਾਵਾਂਗਾ? ਹਾਏ, ਤੁਸੀਂ ਸਾਰੇ ਕਿਹੇ ਦਇਆਵਾਨ ਹੋ, ਭਾਈ ਮਾਧੋ ਨੇ ਵੀ ਮੈਨੂੰ ਇਉਂ ਹੀ ਬਖਸ਼ਿਆ ਸੀ। ਆਪਣੀ ਇਸਤਰੀ ਮੋਈ ਹੋਈ ਵੇਖੀ, ਮੈਂ ਉਸਦੇ ਹੱਥ ਵਿਚ ਸਾਂ, ਜੋ ਚਾਹੁੰਦਾ ਤਾਂ ਮੈਨੂੰ ਫਾਂਸੀ ਦਵਾਉਂਦਾ, ਮਰਵਾ ਦਿੰਦਾ, ਪਰ ਕੀ ਜਾਣਾ ਤੁਹਾਡੇ ਵਿਚ ਕਿਹੜੀ ਵਸਤੂ ਹੈ? ਉਸਨੇ ਉਲਟਾ ਮੈਨੂੰ ਰੋਟੀ ਗਹਿਣੇ ਤੇ ਰੁਪਏ ਪੱਲੇ ਬਣਾਏ ਤੇ ਮੈਨੂੰ ਟੋਰ ਦਿੱਤਾ। ਬਿਰਧ, ਧੰਨ ਗੁਰੂ, ਧੰਨ ਗੁਰੂ, ਧੰਨ ਭਾਈ ਮਾਧੋ, ਧੰਨ ਸਿੱਖੀ, ਧੰਨ ਸਿਦਕ, ਤੂੰ ਸਾਵਧਾਨ ਹੋ, ਉਠ ਮੇਰੇ ਗੁਰੂ ਦੀ ਚਰਨੀ ਚੱਲ, ਉਠ ਮੇਰੇ ਗੁਰੂ ਦੀ ਸਰਨੀ ਚੱਲ, ਜੇ ਚਾਹੁਣ ਤਾਂ ਤੈਨੂੰ ਖਿਨ ਵਿਚ ਬਖਸ਼ ਲੈਣਗੇ, ਉਠ ਚੱਲ, ਉਠ ਟਿਲ ਨਾ ਕਰ। ਸਿਆਲ ਲੰਘ ਗਿਆ ਤੇ ਪਤਝਰਨੀ ਹੋ ਚੁੱਕੀ ਹੈ, ਹੁਣ ਚੇਤ ਦਾ ਮਹੀਨਾ ਤੇ ਬਹਾਰ ਦੀ ਬਹਾਰ ਹੈ। ਦਰਖਤਾਂ ਨੇ ਨਵੀਆਂ ਕਲੀਆਂ ਕੱਢੀਆਂ ਹਨ, ਜ਼ਮੀਨ ਘਾਸ ਨਾਲ ਹਰੀ ਹੋ ਰਹੀ ਹੈ, ਮਾਨੋ ਕੁਦਰਤ ਦੇ ਵਿਛਾਉਣੇ ਫਰਸ਼ ਨੇ ਸਾਵੀ ਮਖਮਲ ਦਾ ਸੁਹਾਵਣਾ ਫਰਸ਼ ਕਰ ਦਿੱਤਾ ਹੈ। ਲੋਡਾ ਵੇਲਾ ਹੈ, ਇਸ ਵੇਲੇ ਧਰਮ ਤਨੰਤਰ ਮੀਰੀ ਪੀਰੀ ਦੇ ਮਾਲਕ ਖਸ਼ਟਮ ਸ੍ਰੀ ਗੁਰੂ ਨਾਨਕ ਦੇਵ ਜੀ ਅਰਥਾਤ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆਪਣੇ ਕਈ ਸਿਦਕਵਾਨ ਸਿੱਖਾਂ ਨਾਲ ਤਾਰਾ ਮੰਡਲ ਵਿਚ ਚੰਦ ਵਾਂਗੂ ਛਪੋ ਸੁਸ਼ੋਭਿਤ ਨੀਲੇ ਘੋੜੇ ਪਰ ਸਵਾਰ ਹੱਥ ਵਿਚ ਚਿੱਟਾ ਬਾਜ ਲਈ ਜਾ ਰਹੇ ਹਨ। ਇਸ ਵੇਲੇ ਸਾਹਮਣਿਓ ਦੋ ਪੁਰਸ਼ ਆਏ, ਇਕ ਤਾਂ ਬਿਰਧ ਹੈ ਤੇ ਦੂਜਾ ਗੱਭਰੂ। ਬਿਰਧ ਨੇ ਆ ਕੇ ਚਰਨਾਂ ਪਰ ਮੱਥਾ ਟੇਕਿਆ, ਪਰ ਜਵਾਨ ਰੋਂਦਾ, ਬਖਸ਼ ਲਓ, ਰੱਖ ਲਓ ਕਹਿੰਦਾ, ਸ੍ਰੀ ਗੁਰੂ ਜੀ ਦੇ ਘੋੜੇ ਦੇ ਪੈਰਾਂ ਵਿਚ ਚੌਫਾਲ ਡਿੱਗਾ। ਸਾਖੀ ਦਾ ਭਾਗ ਸੱਤਵਾਂ ਬਖਸ਼ਿਸ਼। ਪਿਆਰੇ ਪਾਠਕ, ਇਹ ਉਹ ਚੋਰ ਹੈ ਜਿਸ ਨੇ ਭਾਈ ਮਾਧੋ ਜੀ ਦੀ ਅਰਧੰਗੀ ਨੂੰ ਗਹਿਣੇ ਦੇ ਲਾਲਚ ਪਿੱਛੇ ਵੜ ਦਿੱਤਾ ਸੀ, ਜਿਸ ਨੂੰ ਸਿਦਕ ਪੁੰਜ ਪਰ ਉਪਕਾਰੀ ਬਿਰਧ ਭਾਈ ਜੀ ਗੁਰੂ ਚਰਨਾਂ ਵਿਚ ਲਿਆਏ ਹਨ। ਭਾਈ ਮਾਧੋ ਦੇ ਸਿਦਕ ਨੇ ਇਸ ਅਦਮ ਧਾੜਵੀ ਪਰ ਉਹ ਅਸਰ ਕੀਤਾ ਕਿ ਰੋਈ ਜਾਂਦਾ ਹੈ ਤੇ ਕਹੀ ਜਾਂਦਾ ਹੈ, ਹੇ ਪਤਿਤ ਪਾਵਨ, ਮੈਂ ਪਾਪੀ ਅਦਮ ਨੀਚ ਹਾਂ, ਮੈਨੂੰ ਘੋੜੇ ਦੇ ਪੈਰਾਂ ਵਿਚ ਚਿੱਥ ਕੇ ਮਾਰੋ, ਹੇ ਬਖਸ਼ਣਹਾਰ, ਮੇਰਾ ਕਰਮ ਬਖਸ਼ਣ ਯੋਗ ਨਹੀਂ, ਪਰ ਆਪ ਦੇ ਦਰੋਂ ਕਦੀ ਕੋਈ ਨਿਆਸਾ ਨਹੀਂ ਗਿਆ, ਹੇ ਦੀਨਾਨਾਥ, ਰੱਖ ਲਓ, ਬਖਸ਼ ਲਓ, ਬਖਸ਼ ਲਓ। ਗੁਰੂ ਸਾਹਿਬ ਨੇ ਹੁਕਮ ਦਿੱਤਾ ਇਸ ਨੂੰ ਉਠਾਓ ਤੇ ਪੁੱਛਿਆ, ਪੁਰਸ਼ਾ ਦੱਸ ਤੂੰ ਕੀ ਮੰਦਾ ਕਰਮ ਕੀਤਾ ਹੈ? ਇਸ ਪਰ ਚੋਰ ਨੇ ਸਿੱਖ ਜਾਣ ਬਣ ਕੇ ਜਾਣ ਦੀ, ਭਾਈ ਮਾਧੋ ਦੀ ਸਿੱਖਣੀ ਨੂੰ ਮਾਰਨੇ ਦੀ ਤੇ ਭਾਈ ਮਾਧੋ ਦੀ ਗਹਿਣੇ ਦੇ ਕੇ ਤੋਰਨ ਦੀ ਸਾਰੀ ਵਿਥਿਆ ਰੋ ਰੋ ਕੇ ਸੁਣਾਈ ਤੇ ਰੋਂਦਾ ਫਿਰ ਮਹਾਰਾਜ ਦੇ ਅੱਗੇ ਟਹਿ ਪਿਆ। ਜਦੋਂ ਮਹਾਰਾਜ ਨੇ ਇਹ ਗੱਲ ਸੁਣੀ ਨੇਤਰ ਬੰਦ ਕਰ ਲਏ ਤੇ ਬੋਲੇ, ਧੰਨ ਸ੍ਰੀ ਗੁਰੂ ਨਾਨਕ ਦੇਵ ਜੀ, ਧੰਨ ਸਿੱਖੀ, ਧੰਨ ਭਾਈ ਮਾਧੋ, ਧੰਨ ਤਿਸਤੀ ਅਰਦੰਗੀ, ਹੇ ਸਿਦਖਵਾਲੀ ਪੁੱਤਰੀ ਨਿਹਾਲ ਕਲਿਆਣ, ਤੇਰਾ ਗੁਰ ਚਰਨਾਂ ਵਿਚ ਵਾਸਾ। ਇਨੇ ਨੂੰ ਕਿਸੇ ਨੇ ਕਿਹਾ ਕਿ ਮਹਾਰਾਜ ਜੀ, ਭਾਈ ਮਾਧੋ ਵੀ ਸੰਗਤ ਸਮੇਤ ਚਰਨਾਂ ਵਿਚ ਆ ਰਿਹਾ ਹੈ। ਇਹ ਸੁਣ ਕੇ ਮਹਾਰਾਜ ਝੱਟ ਘੋੜੇ ਤੋਂ ਉਤਰ ਖੜੋਤੇ। ਬਾਸ ਵੀ ਉਥੇ ਹੀ ਰਿਹਾ ਤੇ ਸੰਗਤ ਨੂੰ ਅਗਵਾਉ ਹੋ ਮਿਲੇ। ਅੱਗੋਂ ਸੰਗਤ ਇਹ ਸ਼ਬਦ ਗਾਉਂਦੀ ਆ ਰਹੀ ਸੀ, ਸੂਹੀ ਮਹੱਲਾ ਪੰਜਵਾਂ, ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਵੇ ਪ੍ਰਭ ਮੇਰਾ, ਇਹ ਬੇਨੰਤੀ ਸੁਣ ਪ੍ਰਭ ਮੇਰੇ, ਦੇਹ ਨਾਮ ਕਰ ਆਪਣੇ ਚੇਰੇ ਰਾਓ, ਆਪਣੀ ਸਰਣ ਰਾਖ ਪ੍ਰਭ ਦਾਤੇ, ਗੁਰ ਪ੍ਰਸਾਦ ਕਿਨੈ ਵਿਰ ਲੈ ਜਾਤੇ, ਸੁਣੋ ਬਿਨੋ ਪ੍ਰਭ ਮੇਰੇ ਮੀਤਾ, ਚਰਨ ਕਮਲ ਵਸਹਿ ਮੇਰੇ ਚੀਤਾ, ਨਾਨਕ ਏਕ ਕਰੈ ਅਰਦਾਸ, ਵਿਸਰ ਨਾਹੀ ਪੂਰਨ ਗੁਣ ਤਾਸ, ਨਾਨਕ ਏਕ ਕਰੈ ਅਰਦਾਸ, ਵਿਸਰ ਨਾਹੀ ਪੂਰਨ ਗੁਣ ਤਾਸ। ਇਧਰ ਸ਼ਬਦ ਦਾ ਭੋਗ ਪਿਆ, ਉਧਰ ਸਤਿਗੁਰੂ ਜੀ ਨੇ ਭਾਈ ਮਾਧੋ ਨੂੰ ਗੜ ਨਾਲ ਲਾ ਲਿਆ। ਕਿਹਾ ਹੀ ਅਸਚਰਜ ਕੌਤਕ ਹੈ, ਸਿੱਖ ਜਲ ਪੂਰਤ ਅੱਖਾਂ ਨਾਲ ਚਰਨਾ ਭਰ ਡਿੱਗਦਾ ਹੈ। ਗੁਰੂ ਕੇ ਨਾਮ ਰਸ ਵਿਚ ਆਏ ਹੋਏ ਵਧੇਰੇ ਘੁੱਟ ਕੇ ਜੱਫੀ ਪਾਉਂਦੇ ਹਨ ਤੇ ਮੁੱਖੋਂ ਆਖਦੇ ਹਨ, ਧੰਨ ਸ੍ਰੀ ਗੁਰੂ ਨਾਨਕ ਦੇਵ ਜੀ, ਧੰਨ ਸਿੱਖੀ, ਧੰਨ ਸਿੱਖੀ, ਧੰਨ ਸਿੱਖੀ, ਧੰਨ ਭਾਈ ਮਾਧੋ, ਤੂੰ ਸਿਦਕ ਨਿਭਾਇਆ, ਸਿੱਖ ਨੂੰ ਮੇਰਾ ਰੂਪ ਜਾਤਾ, ਨਿਹਾਲ ਨਿਹਾਲ। ਆਹਾ ਕਿਆ ਹੀ ਅਦਭੁਤ ਦ੍ਰਿਸ਼ ਹੈ, ਕਿਆ ਹੀ ਪ੍ਰੇਮ ਹੈ, ਕਿਆ ਹੀ ਬਿਰਧ ਦੀ ਲਾਜ ਹੈ। ਇਸ ਵੇਲੇ ਸਿੱਖ ਤੇ ਗੁਰੂ ਇਕ ਰੂਪ ਹੋ ਰਹੇ ਹਨ। ਸਿੱਖ ਇਤਨੀ ਦਾਤ ਪਾ ਕੇ ਕਿਰਤਾਰਥ ਹੋ ਰਿਹਾ ਹੈ। ਗੁਰੂ ਸਿੱਖ ਦੇ ਸਿਦਕ ਭਰੋਸੇ ਪਰ ਗਦ ਗਦ ਹਨ। ਕਿਆ ਹੀ ਅਸਚਰਜ ਤੇ ਅਕਹਿ ਕੌਤਕ ਹੈ। ਗੱਲ ਕੀ, ਜਦ ਇਸ ਤਰ੍ਹਾਂ ਪ੍ਰੇਮ ਦਾ ਸਮੁੰਦਰ ਠਾਠਾ ਮਾਰ ਕੇ ਕੋਈ ਸ਼ਾਂਤ ਹੋਇਆ ਤਾਂ ਭਾਈ ਮਾਧੋ ਨੇ ਚਰਨਾਂ ਪਰ ਮੱਥਾ ਟੇਕਿਆ ਤੇ ਗੁਰੂ ਸਾਹਿਬ ਜੀ ਨੇ ਕਿਹਾ, ਭਾਈ ਮਾਧੋ ਤੂੰ ਇਸ ਵੇਲੇ ਕੀ ਕੀਤਾ? ਭਾਈ ਮਾਧੋ, ਹੇ ਘੱਟ ਘੱਟ ਦੇ ਜਾਣਨ ਹਾਰੇ, ਤੇਰੀਆਂ ਤੂੰ ਹੈ ਜਾਣੇ, ਨਾ ਮੈਂ ਕੁਝ ਹਾਂ ਤੇ ਨਾ ਮੈਂ ਕੁਝ ਕੀਤਾ ਹੈ, ਜੋ ਤੁਸਾਂ ਕਰਵਾਇਆ ਸੋ ਮੈਂ ਕੀਤਾ। ਗੁਰੂ ਸਾਹਿਬ ਨੇ ਚੋਰ ਨੂੰ ਧੀਰਜ ਦਿੱਤਾ, ਸੰਗਤ ਸਣੇ ਗੁਰਦੁਆਰੇ ਨੂੰ ਆਏ, ਦੂਜੀ ਪਲਕ ਦੀਵਾਨ ਕੀਤਾ ਤੇ ਸ਼ਰਨ ਆਏ ਨੂੰ, ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਇਹ ਬਿਰਧ ਸੁਆਮੀ ਸੰਧਾ ਦੇ ਵਾਕ ਅਨੁਸਾਰ ਬਖਸ਼ਿਆ ਤੇ ਸੰਗਤ ਵਿਚ ਮਿਲਾਇਆ। ਉਹੀ ਚੋਰ ਪਿੱਛੋਂ ਉਪਕਾਰੀ ਸਿੱਖ ਹੋਇਆ। ਇਸ ਪ੍ਰਥਾਏ ਭਾਈ ਗੁਰਦਾਸ ਜੀ ਨੇ ਕਿਹਾ ਹੈ, ਗੁਣ ਕੀਏ ਗੁਣ ਸਭ ਕੋ ਕਰੇ ਕਿਰਪਾ ਨਿਧਾਨ, ਔਗੁਣ ਕੀਏ ਗੁਣ ਤੋਏ ਬਣ ਆਇਓ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।